दंडौत बंदन अनेक बार सर्व कला समरथ डोलन ते रखो प्रभु नानक देकर हाथ ज्ञान ध्यान किश कर्म न जाना नाहेन निर्मल करनी साध संगत के अंचल लाव हो विखम नदी जाए तरणी। वाहिगुरु साहिब जी तप्रसाद कबित खूक मलहारी गज गदह विभूत धारी गिदुआ मसान बास करोई करत है घुग्गू मट बासी लगे डोलत उदासी मृग तरवर सदीव मोन साधे ई मरत है बिंद के सदैया ताहे हीज को बढ़ैया देत बंदरा सदीव पाए नागे ई फिरत है अंगना अधीन काम क्रोध में प्रवीण एक ज्ञान के विहीन शीन कैसे कह तरत है। वाहेगुरु जी का खालसा वाहेगुरु जी की फतेह। परम सन्मान सत्कार योग खालसा मेरो रूप है खास खालसे मैं हूँ करो निवास विच संगत हर प्रभ वर्तदा बूझो शब्द विचार मिल सत संगत खोज दसाई विच संगत हर प्रभ वसै जियो सतगुरां दी साजी ते निवाजी गुरु रूप गुरु प्यारी गुरु खालसा साध संगत जियो सतगुरां दी अपार कृपा दा सदका पिछले कुछ समय तो लैके दशमेश पिता जी दी पवित्र बाणी दी विचार इलेक्ट्रॉनिक मीडिया के द्वारा पढ़न सुन विचारन का यतन करते आ रहे हाँ। श्रेष्ठ भाग हैं बाणी गुरु का हिरदा है बाणी गुरु गुरु है बाणी विच बाणी अमृत सारे गौर बाणी कह सेवक जन मान है प्रतख गुरु निस्तारे गुरबाणी गुरु स्वरूप है गुरबाणी का उपदेश श्रवण करके हिरदे वसा के साडी सतगुरु दे नाल सांझ बन आउंदी है। प्रतख गुरु निस्तारे ओ गुरु साडा प्रतख है जिहदे प्रथाए बाणी प्रमाण कर रही है। हुंदे प्रतख गुरु जो विछड़े तिनका दर ढोई नाहीं प्रतख गुरु के हुंदिया जिहड़े प्राणी उहदे तों विछड़ जांदे हन उन्हां नूं प्रभु दर दे उत्ते ढोई प्राप्त नहीं हुंदी। श्रेष्ठ भागां दा सदका सतगुरां दे नाल सांझ पाउण दा सुभाग प्राप्त हो रहा है। अकाल उस्तत बाणी दे 70 कबित जां कह लवो 70 बंद पिछे आपां श्रवण कर चुके हाँ क्योंकि दे अंदर कबित भी हैं सवैये भी हैं। काव रूप दे विच सतगुरां ने इस बाणी नूं उचारण करदिआं होइआं छंदां दी भी वरतों कीती है। सो इस तों अगे जो 71 नंबर कबित दा पाठ आप जी ने श्रवण कीता है ये लगातार लड़ीवार 20 कबित जिहड़े हन ਆਪਾਂ ਨੇ ਹੁਣ ਸ਼ਰਵਣ ਕਰਨੇ ਹਨ ਅਕਾਲ ਉਸਤਤ ਬਾਣੀ ਦਾ ਹਿੱਸਾ ਹੀ ਹਨ। 71 ਤੋਂ ਲੈ ਕੇ 90 ਤੱਕ ਇਹਨਾਂ ਕਵਿਤਾਂ ਦਾ ਵਿਸ਼ਾ ਸਮੱਗਰੀ ਮਜਮੂਨ ਇਹਦੇ ਬਾਰੇ ਇਹੋ ਕਿਹਾ ਜਾ ਸਕਦਾ ਹੈ ਕਿ ਇਹਨਾਂ ਵਿੱਚ ਕਲਗੀਧਰ ਸਵਾਮੀ ਜੀ ਨੇ ਸੰਸਾਰ ਦੇ ਅਨੇਕਾਂ ਮਤ ਮਤਾਂਤਰਾਂ ਵੱਲੋਂ ਪ੍ਰਚਾਰੇ ਗਏ ਫੋਕਟ ਸਿਧਾਂਤਾਂ ਦਾ ਭਰਪੂਰ ਖੰਡਨ ਕੀਤਾ ਹੈ, ਜਿਨ੍ਹਾਂ ਦਾ ਕਿ ਵਾਸਤਵ ਵਿੱਚ ਧਰਮ ਅਤੇ ਪ੍ਰਭੂ ਦੀ ਪ੍ਰਾਪਤੀ ਨਾਲ ਕੋਈ ਸੰਬੰਧ ਨਹੀਂ, ਕੋਈ ਵਾਹ ਵਾਸਤਾ ਨਹੀਂ। ਮਨੁੱਖਾ ਸਰੀਰ ਦੀ ਨਾਸ਼ਮਾਨਤਾ ਨੂੰ ਉਜਾਗਰ ਕਰਨ ਲਈ ਸਤਿਗੁਰਾਂ ਨੇ ਵੱਡੇ ਵੱਡੇ ਅਵਤਾਰਾਂ, ਪੀਰਾਂ, ਪੈਗੰਬਰਾਂ, ਯੋਗੀਆਂ, ਰਾਜਿਆਂ, ਮਹਾਰਾਜਿਆਂ ਅਤੇ ਸੂਰਵੀਰ ਬਹਾਦਰਾਂ ਦੇ ਦੇਹਾਂਤਾਂ ਨੂੰ ਦ੍ਰਿਸ਼ਟਮਾਨ ਕਰਕੇ ਸਾਡੇ ਸਨਮੁੱਖ ਰੱਖਿਆ ਹੈ ਕਿ ਸਰੀਰ ਨਾਸ਼ਵਾਨ ਹੈ, ਸਾਨੂੰ ਸਰੀਰ ਨਾਲ ਨਹੀਂ ਸਾਨੂੰ ਸ਼ਬਦ ਨਾਲ ਜੁੜਨਾ ਚਾਹੀਦਾ ਹੈ, ਗੁਰੂ ਦੇ ਗਿਆਨ ਨਾਲ ਜੁੜਨਾ ਚਾਹੀਦਾ ਹੈ। ਕਿਉਂਕਿ ਪ੍ਰਥਮ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖ ਧਰਮ ਦੀ ਨੀਂਹ ਸ਼ਬਦ ਗੁਰੂ ਸੁਰਤ ਤੁਣ ਚੇਲਾ ਦੇ ਸਿਧਾਂਤ 'ਤੇ ਰੱਖੀ ਹੈ। ਗੁਰਮਤਿ ਦੇ ਅੰਦਰ ਸ਼ਬਦ ਸਦੀਵੀ ਹੈ, ਸਰੀਰ ਨਾਸ਼ਵਾਨ ਹੈ, ਫਿਰ ਨਾਰਾਇਣ, ਫਿਰ ਗੁਰੂ, ਫਿਰ ਸਾਚਾ ਵਿਚਾਰ, ਇਹ ਤਿੰਨ ਚੀਜ਼ਾਂ ਕਦੇ ਵੀ ਖਤਮ ਨਹੀਂ ਹੁੰਦੀਆਂ। ਭਾਵੇਂ ਹਵਾ, ਪਾਣੀ, ਅੱਗ, ਆਕਾਸ਼ ਜੋ ਵੀ ਮਰਜ਼ੀ ਖਤਮ ਹੋ ਜਾਵੇ, ਲੇਕਿਨ ਇਹ ਬ੍ਰਹਿਮੰਡ ਦੇ ਵਿੱਚ ਸਾਰਾ ਕੁਝ ਮੌਜੂਦ ਰਹਿੰਦਾ ਹੈ। ਸਤਿਗੁਰਾਂ ਦਾ ਫਰਮਾਨ ਹੈ, ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਜਿਹੜਾ ਸਰੀਰ ਹੈ ਇਹ ਨਾਸ਼ਵਾਨ ਹੈ, ਇਸ ਲਈ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਾਨੂੰ ਇੱਥੇ ਦ੍ਰਿੜ ਕਰਵਾ ਰਹੇ ਨੇ ਕਿ ਧਰਮ ਦਾ ਮਾਰਗ, ਸੰਤ ਕਾ ਮਾਰਗ, ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ, ਵੱਡੇ ਭਾਗਾਂ ਵਾਲੇ ਪ੍ਰਾਪਤ ਕਰਦੇ ਹਨ ਦੇਹਵਾਦ ਤੋਂ, ਸਰੀਰਵਾਦ ਤੋਂ ਉੱਪਰ ਉੱਠ ਕੇ। ਕਿਉਂਕਿ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ, ਦੇਹ ਦਿਵਸ ਚਾਰ ਕੋ ਪੇਖਣਾ, ਅੰਤ ਖੇ ਕੀ ਖੇ। ਸੋ ਧਾਰਮਿਕ ਜਗਤ ਦੇ ਅੰਦਰ ਇਹ ਸ਼ੁਰੂ ਤੋਂ ਹੀ ਐਸਾ ਰਿਹਾ ਹੈ। ਕੁਝ ਐਸੇ ਬੰਦੇ ਸ਼ਾਮਿਲ ਹੋ ਜਾਂਦੇ ਨੇ ਜਿਹੜੇ ਆਪਣੀਆਂ ਫੋਕਟ ਮਨੌਤਾਂ ਵਿਸ਼ਵਾਸਾਂ ਅਧੀਨ ਕਈ ਪ੍ਰਕਾਰ ਦੇ ਅਡੰਬਰ ਅਤੇ ਪ੍ਰਪੰਚ ਕਰਦੇ ਹਨ, ਕੇਵਲ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ। ਅਤੇ ਮਨੁੱਖ ਦੇ ਅੰਦਰ ਕਿਸੇ ਸਮੇਂ ਵੀ ਇਹ ਗਲਤੀ ਜਾਂ ਵਿਸ਼ਵਾਸ ਪੈਦਾ ਹੋ ਜਾਂਦਾ ਹੈ ਕਿ ਰੱਬ ਮਨੁੱਖ ਰੂਪ ਵਿੱਚ ਅਵਤਾਰ ਲੈਂਦਾ ਹੈ, ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੈਸਲਾ, ਸੋ ਮੁੱਖ ਜਲੋ ਜੋ ਕਹੈ ਠਾਕੁਰ ਜੋਨੀ, ਜੁਗੈ ਜੁਗੈ ਕੇ ਰਾਜੇ ਕੀਏ ਗਾਵੈ ਕਰ ਅਵਤਾਰੀ, ਤਿੰਨ ਭੀ ਅੰਤ ਨਾ ਪਾਇਆ ਤਾਕਾ। ਉਸ ਪਰਮੇਸ਼ਰ ਦਾ ਅੰਤ ਅਵਤਾਰਾਂ ਨੇ ਵੀ ਨਹੀਂ ਲੱਭਿਆ, ਬ੍ਰਹਮਾ ਵਿਸ਼ਨੁ ਅੰਤ ਨਹੀਂ ਪਾਇਓ, ਨੇਤ ਨੇਤ ਮੁਖ ਚਾਰ ਬਤਾਇਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਹਨ, ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨੇ ਜਾਣੇ ਹੈ ਭੇਦ, ਅਵਤਾਰ ਨਾ ਜਾਣੇ ਹੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਸੋ ਇਸ ਲਈ ਸਤਿਗੁਰਾਂ ਨੇ ਇੱਥੇ ਅਵਤਾਰਵਾਦ ਦਾ ਖੰਡਨ ਕਰਕੇ ਸਿੱਖ ਨੂੰ ਇੱਕ ਅਕਾਲ ਪੁਰਖ ਨਾਲ ਜੋੜਨ ਦਾ ਮਹਾਨ ਕਾਰਜ ਜੋ ਮਿਸ਼ਨ ਲੈ ਕੇ ਆਏ ਸਨ, ਹਮ ਇਹ ਕਾਰਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਬਿਠਾਰੋ, ਦੁਸ਼ਟ ਦੋਖਿਨ ਪਕੜ ਪਿਛਾਰੋ, ਯਾਹੀ ਕਾਜ ਧਰਾ ਹਮ ਜਨਮੰਗ, ਸਮਝ ਲਿਹੋ ਸਾਧੂ ਸਭ ਮਨਮੰਗ, ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂੜ ਉਪਾੜਨ। ਉਹ ਮਿਸ਼ਨ ਸਤਿਗੁਰਾਂ ਨੇ ਇੱਥੇ ਆ ਕੇ ਪੂਰਾ ਕੀਤਾ। ਸੋ ਸਮੇਂ ਸਮੇਂ ਨਾਲ ਅਵਤਾਰਵਾਦ ਨੇ ਅਨੇਕਾਂ ਮਤ ਮਤਾਂਤਰ ਦੇ ਫਿਰਕੇ ਆਦਿਕ ਪੈਦਾ ਕਰ ਦਿੱਤੇ, ਜਿਹਦੇ ਨਾਲ ਮਨੁੱਖੀ ਸਮਾਜਿਕ ਏਕਤਾ ਜਿਹੜੀ ਸੀ ਉਹ ਖੰਡ ਖੰਡ ਹੋ ਗਈ। ਸੋ ਸਤਿਗੁਰੂ ਜੀ ਨੇ ਇਹਨਾਂ ਕਵਿਤਾ ਵਿੱਚ ਮਨੁੱਖਤਾ ਦੇ ਬਰਾਬਰੀ ਅਤੇ ਏਕਤਾ ਦੇ ਅਸੂਲਾਂ ਨੂੰ ਜ਼ੋਰਦਾਰ ਢੰਗ ਨਾਲ ਬਿਆਨ ਕੀਤਾ ਹੈ। ਮਨੁੱਖਤਾ ਦੀ ਏਕਤਾ ਦੇ ਨਾਲ ਨਾਲ ਵਾਹਿਗੁਰੂ ਦੀ ਏਕਤਾ ਤੇ ਲਾਸਾਨੀ ਪਲ ਦਾ ਵੀ ਇਜ਼ਹਾਰ ਸਤਿਗੁਰੂ ਜੀ ਕਰ ਰਹੇ ਹਨ। ਹੋਰਨਾਂ ਮਤ ਮਤਾਂਤਰਾਂ ਦੇ ਫੋਕਟ ਕਰਮਾਂ ਦਾ ਭਰਵਾਂ ਖੰਡਨ ਕਰਦੇ ਹਨ ਤੇ ਇਹਨਾਂ ਕਵਿਤਾ ਰਾਹੀਂ ਵਾਹਿਗੁਰੂ ਦੀ ਪ੍ਰਾਪਤੀ ਲਈ ਸਤਿਗੁਰੂ ਜੀ ਨੇ ਸੱਚੇ ਆਤਮਿਕ ਗਿਆਨ, ਪ੍ਰੇਮ, ਸ਼ਰਧਾ ਅਤੇ ਸਿਦਕ ਆਦਿ ਗੁਣਾਂ ਤੇ ਜ਼ੋਰ ਦਿੱਤਾ ਹੈ ਅਤੇ ਪਖੰਡ ਕਰਮਾਂ ਤੋਂ ਬਚਣ ਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਸਖਤ ਤਾਕੀਦ ਕੀਤੀ ਹੈ। ਸੋ ਆਓ ਪਿਆਰ ਸਹਿਤ ਇਸ ਪਾਵਨ ਕਵਿਤ ਨੂੰ ਵਿਚਾਰ ਕੇ ਧਰਮ ਦੇ ਅੰਦਰ ਪ੍ਰਚਲਿਤ ਹੋ ਰਹੇ ਕਰਮ ਕਾਂਡ, ਵਹਿਮ ਭਰਮ ਕੀ ਹਨ, ਇਹਨਾਂ ਨੂੰ ਸਮਝਣ ਤੇ ਵਿਚਾਰਨ ਦਾ ਯਤਨ ਕਰੀਏ ਔਰ ਇਹਨਾਂ ਨੂੰ ਇੱਕ ਪਾਸੇ ਕਰਕੇ ਇੱਕ ਸੱਚਾਈ ਅਕਾਲ ਪੁਰਖ ਵਾਹਿਗੁਰੂ ਜੋ ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ, ਸਦੀਵੀ ਸੱਚ ਹੈ, ਉਸ ਪਰਮੇਸ਼ਰ ਵਿੱਚ ਲੀਨ ਹੋਣ ਦਾ ਯਤਨ ਕਰੀਏ ਜੀ। ਤਾਂ ਪ੍ਰਸਾਦ ਕਵਿਤ ਖੂਕ ਮਲਹਾਰੀ, ਗਜ ਗਦਹਾ ਬਿਭੂਤ ਧਾਰੀ, ਗਿੱਧੂਆ ਮਸਾਨ ਬਾਸ ਕਰਿਓ ਈ ਕਰਤ ਹੈ। ਖੂਕ ਕਹਿੰਦੇ ਨੇ ਸੂਰ ਨੂੰ, ਮਲਹਾਰੀ ਦਾ ਅਰਥ ਹੈ ਗੰਦਗੀ ਖਾਣ ਵਾਲਾ, ਗਜ ਦਾ ਭਾਵ ਹਾਥੀ, ਗਦਹਾ ਦਾ ਭਾਵ ਗਧਾ, ਖੋਤੇ ਨੂੰ ਗਧਾ ਸ਼ਬਦ ਵੀ ਵਰਤਿਆ ਜਾਂਦਾ ਹੈ। ਵਿਭੂਤ ਧਾਰੀ, ਵਿਭੂਤ ਕਹਿੰਦੇ ਨੇ ਸਵਾਹ ਮਲਨੀ, ਗਿੱਧੂਆ ਤੋਂ ਭਾਵ ਹੈ ਬਿਜੂ ਜੋ ਮਸਾਣ ਭੂਮੀਆਂ ਵਿੱਚ ਰਹਿਣ ਵਾਲੇ ਹਨ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਜੇ ਗੰਦੇ ਰਹਿਣ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਵੇ ਤਾਂ ਸੂਰ ਗੰਦਗੀ ਖਾਣ ਵਾਲਾ ਹੈ, ਕਿਉਂਕਿ ਹਿੰਦੁਸਤਾਨ ਦੇ ਕੈਸਾ ਅੰਦਰ ਕੈਸਾ ਮਤ ਵੀ ਹੈ, ਘੋਰੀ ਮਤ, ਜਿਹੜੇ ਮਨੁੱਖੀ ਵਿਸ਼ਟਾਂ ਨੂੰ ਖਾ ਜਾਂਦੇ ਹਨ ਔਰ ਉਹਨਾਂ ਦੇ ਅੰਦਰ ਵਿਭਚਾਰ ਸ਼ਰੇਆਮ ਹੈ, ਸ਼ਰਾਬ ਮਾਸ ਆਦਿਕ ਦਾ ਸੇਵਨ ਕਰਕੇ ਤੇ ਸ਼ਰੇਆਮ ਇੱਕ ਦੂਜੇ ਦੇ ਸਾਹਮਣੇ ਵਿਭਚਾਰ ਕਰਨਾ, ਇਹ ਬੜਾ ਗੰਦਾ ਅਸੂਲ ਉਹਨਾਂ ਵਿੱਚ ਪ੍ਰਚਲਿਤ ਹੈ, ਜਿਹੜਾ ਬਾਅਦ ਵਿੱਚ ਕਈ ਹੋਰਨਾਂ ਲੋਕਾਂ ਨੂੰ ਅਪਣਾਉਣ ਦਾ ਯਤਨ ਕੀਤਾ। ਜਿਵੇਂ ਕਿ ਉਨੇ ਦੇ ਅੰਦਰ ਓਸ਼ੋ ਦੇ ਡੇਰੇ ਵਿੱਚ ਵੀ ਸ਼ਰੇਆਮ ਵਿਭਚਾਰ ਹੁੰਦਾ ਹੈ, ਕੁਝ ਐਸੇ ਡੇਰੇ ਹਨ ਜਿਨ੍ਹਾਂ ਦੇ ਅੰਦਰ ਲੁਕਵੇਂ ਢੰਗ ਨਾਲ ਵਿਭਚਾਰ ਹੁੰਦਾ ਹੈ। ਵਿਭਚਾਰੀ ਹੋਣਾ ਧਰਮ ਦਾ ਮਾਰਗ ਨਹੀਂ। ਸੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਜਿਹੜੇ ਲੋਕ ਘੋਰੀ ਮੱਤ ਦੀ ਤਰ੍ਹਾਂ ਗੰਦੇ ਰਹਿੰਦੇ ਹਨ, ਗੰਦਗੀ ਖਾ ਜਾਣ ਵਾਲੇ, ਅਤੇ ਜੇ ਗੰਦਗੀ ਖਾਣ ਦੇ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਹੋਵੇ, ਧਰਮ ਦਾ ਮਾਰਗ ਹੋਵੇ, ਤਾਂ ਸੂਰ ਵੀ ਹਮੇਸ਼ਾ ਫਿਰ ਗੰਦਗੀ ਹੀ ਖਾਂਦਾ ਹੈ। ਜੇ ਸਵਾਹ ਪਿੰਡੇ ਤੇ ਮਲਣ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਫਿਰ ਆਪਾਂ ਬਾਣੀ 'ਚੋਂ ਪ੍ਰਮਾਣ ਪੜ੍ਹਦੇ ਹਾਂ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸਨਾਨ। ਹਾਥੀ ਦਾ ਇਸ਼ਨਾਨ ਸਤਿਗੁਰਾਂ ਪ੍ਰਮਾਣ ਦੇ ਕੇ ਸਮਝਾਇਆ ਕਿ ਪਾਣੀ 'ਚ ਨਹਾਉਣ ਤੋਂ ਬਾਅਦ ਤੁਰੰਤ ਆਪਣੇ ਪਿੰਡੇ ਦੇ ਉੱਪਰ ਮਿੱਟੀ ਪਾ ਲੈਂਦਾ ਹੈ। ਗਧੇ ਦੀ ਆਦਤ ਹੈ, ਉਹਨੇ ਹਮੇਸ਼ਾ ਸਵਾਹ ਦੇ ਵਿੱਚ ਲੇਟਣਾ ਹੈ। ਚੰਦਨ ਲੇਪ ਉਤਾਰੈ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ। ਅਤੇ ਸਤਿਗੁਰੂ ਕਹਿੰਦੇ ਜੇ ਮਸਾਣਾ ਵਿੱਚ ਰਹਿਣ ਦੇ ਨਾਲ, ਮਸਾਣ ਕਹਿੰਦੇ ਨੇ ਜਿੱਥੇ ਮੁਰਦਾ ਸਾੜਿਆ ਜਾਂਦਾ ਹੈ, ਉਹ ਸੜੀ ਹੋਈ ਧਰਤੀ। ਜਿਹੜੇ ਲੋਕ ਸ਼ਮਸ਼ਾਨ ਭੂਮੀਆਂ ਵਿੱਚ ਰਹਿ ਕੇ ਸਾਧਨਾ ਕਰਨ ਦੇ ਯਤਨ ਕਰਦੇ ਹਨ, ਸਤਿਗੁਰੂ ਕਲਗੀਧਰ ਜੀ ਕਹਿੰਦੇ ਜੇ ਮਸਾਣਾ ਵਿੱਚ ਰਹਿ ਕੇ ਰੱਬ ਮਿਲੇ ਤੇ ਬਿਜੂ ਆਦਿਕ ਜਾਨਵਰ ਜਿਹੜੇ ਨੇ ਇਹ ਸਦਾ ਮਸਾਣਾ ਵਿੱਚ ਹੀ ਵਾਸ ਕਰਦੇ ਨੇ। ਪੁਰਾਤਨ ਸਮਿਆਂ ਵਿੱਚ ਸ਼ਮਸ਼ਾਨ ਭੂਮੀਆਂ ਜੰਗਲਾਂ ਵਿੱਚ ਹੋਇਆ ਕਰਦੀਆਂ, ਪਿੰਡਾਂ ਦੇ ਨੇੜੇ ਨੇੜੇ ਜੰਗਲ ਹੋਇਆ ਕਰਦੇ ਸਨ। ਬਿਜੂ ਆਦਿਕ ਇੱਕ ਇਸ ਤਰ੍ਹਾਂ ਦਾ ਜੀਵ ਹੈ ਜੋ ਕਬਰਾਂ ਦੇ ਵਿੱਚੋਂ ਮੁਰਦਿਆਂ ਨੂੰ ਪੁੱਟ ਕੇ ਲਾਸ਼ ਨੂੰ ਖਾ ਜਾਂਦਾ ਸੀ। ਇਹ ਸਤਿਗੁਰੂ ਕਹਿੰਦੇ ਐਸੇ ਬਿਜੂ ਆਦਿਕ ਵੀ ਮਸਾਣਾ ਵਿੱਚ ਹੀ ਨਿਵਾਸ ਕਰਦੇ ਹਨ, ਕਿ ਉੱਥੇ ਰਹਿਣ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਘੁੱਗੂ ਮੱਟ ਬਾਸੀ ਲੱਗੇ ਡੋਲਤ ਉਦਾਸੀ ਮ੍ਰਿਗ, ਸਰਵਰ ਸਦੀਵ ਮੋਨ ਸਾਧੇ ਇਮਰਤ ਹੈ। ਘੁੱਗੂ ਦੇ ਅਰਥ ਨੇ ਉੱਲੂ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜੇ ਉਦਾਸ ਹੋਇਆ ਉੱਲੂ ਮੈਂ ਉੱਲੂ ਨੂੰ ਉੱਲੂ ਮੱਠਾਂ ਵਿੱਚ ਨਿਵਾਸ ਕਰਦੇ ਹਨ ਅਤੇ ਜਿਹੜੇ ਲੋਕ ਕੇਵਲ ਸਾਰੀ ਜ਼ਿੰਦਗੀ ਮੱਠਾਂ ਦੇ ਅੰਦਰ ਹੀ ਚੌਂਕੜੇ ਮਾਰ ਕੇ ਬੈਠ ਰਹੇ ਅਤੇ ਜੇ ਮੱਠਾਂ ਵਿੱਚ ਬੈਠੇ ਰਹਿਣ ਦੇ ਨਾਲ ਹੀ ਰੱਬ ਦੀ ਪ੍ਰਾਪਤੀ ਹੋਵੇ ਤਾਂ ਫਿਰ ਸਤਿਗੁਰੂ ਕਹਿੰਦੇ ਉੱਲੂ ਵੀ ਜਿਹੜੇ ਹਨ ਉਹ ਵੀ ਖੁੱਡਾਂ ਆਦਿਕ ਦੇ ਵਿੱਚ ਹੀ ਸਾਰਾ ਦਿਨ ਲੁਕੇ ਰਹਿੰਦੇ ਨੇ, ਰਾਤ ਦੇ ਟਾਈਮ ਕੇਵਲ ਹਨੇਰੇ ਵਿੱਚ ਹੀ ਬਾਹਰ ਨਿਕਲਦੇ ਹਨ। ਫਿਰ ਉੱਲੂ ਨੂੰ ਰੱਬ ਮਿਲ ਜਾਣਾ ਚਾਹੀਦਾ ਹੈ। ਘੁੱਗੂ ਮੱਟ ਬਾਸੀ, ਮੱਟ ਬਾਸੀ ਦੀ ਤੁਲਨਾ ਸਤਿਗੁਰਾਂ ਨੇ ਘੁੱਗੂ ਭਾਵ ਉੱਲੂ ਨਾਲ ਕੀਤੀ ਹੈ। ਲੱਗੇ ਡੋਲਤ ਉਦਾਸੀ ਮ੍ਰਿਗ, ਹਿਰਨ ਉਦਾਸੀ ਵਿੱਚ ਡੋਲਦੇ ਫਿਰਦੇ ਹਨ। ਅਤੇ ਸਤਿਗੁਰੂ ਕਹਿੰਦੇ ਜੰਗਲਾਂ ਵਿੱਚ ਭਟਕਣ ਦੇ ਨਾਲ ਜੇ ਰੱਬ ਦੀ ਪ੍ਰਾਪਤੀ ਹੋਵੇ ਫਿਰ ਹਿਰਨ ਆਦਿਕ ਜਾਨਵਰ ਜਿਹੜੇ ਨੇ ਉਹ ਹਮੇਸ਼ਾ ਜੰਗਲਾਂ ਵਿੱਚ ਹੀ ਭਟਕਦੇ ਹਨ। ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਚੁੱਪ ਸਾਧਿਆਂ ਰੱਬ ਮਿਲੇ, ਅਤੇ ਦਰਖਤ ਸਦਾ ਚੁੱਪ ਹੀ ਧਾਰੀ ਰੱਖਦੇ ਹਨ, ਦਰਖਤ ਸਾਰੀ ਜ਼ਿੰਦਗੀ ਬੋਲਦੇ ਨਹੀਂ, ਭਾਵ ਮੋਨ ਧਾਰਨ ਕਰਨ ਵਾਲਿਆਂ ਦੀ ਤੁਲਨਾ ਸਤਿਗੁਰਾਂ ਨੇ ਦਰਖਤ ਦੇ ਨਾਲ ਕੀਤੀ ਹੈ। ਅਤੇ ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਅਤੇ ਆਰੰਭ ਵਾਲੀ ਪਹਿਲੀ ਪੌੜੀ ਅੰਦਰ ਹੀ ਸਤਿਗੁਰਾਂ ਨੇ ਇਹ ਪ੍ਰਮਾਣ ਦੇ ਦਿੱਤਾ, ਸੋਚੈ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ, ਸੁੱਚਮ ਦੇ ਨਾਲ ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੇ, ਮਨ ਤੇ ਕੱਬੂ ਨਾ ਵਿਸਿਆ ਕਰੈ, ਜਲ ਧੋਵੇ ਬਹੁ ਦੇਹ ਅਨੀਤ, ਸੁੱਧ ਕਹਾਂ ਹੋਏ ਕਾਚੀ ਭੀਤ। ਜੇ ਸੋਚ ਇਸ਼ਨਾਨ ਕਰਨ ਦੇ ਨਾਲ ਹੀ ਕੇਵਲ ਰੱਬ ਦੀ ਪ੍ਰਾਪਤੀ ਹੋਵੇ, ਅਗਲਾ ਕਦਮ ਨਾ ਚੁੱਕਿਆ ਜਾਵੇ, ਪ੍ਰਭੂ ਦਾ ਨਾਮ ਨਾ ਜਪਿਆ ਜਾਵੇ, ਕੇਵਲ ਇੱਥੇ ਰੁਕ ਜਾਣ ਵਾਲੇ ਨੂੰ ਸਤਿਗੁਰੂ ਕਹਿੰਦੇ ਨਹੀਂ ਹੋ ਸਕਦਾ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਇਹਦੇ ਦੋਨੇ ਅਰਥ ਬਣਦੇ ਨੇ। ਦੂਜਾ ਅਰਥ ਵੀ ਇਹ ਕਿ ਸੋਚਾਂ ਸੋਚਣ ਦੇ ਨਾਲ ਆਪਣੀ ਬੁੱਧੀ ਦੇ ਦੁਆਰਾ ਪਰਮਾਤਮਾ ਨੂੰ ਪਾਉਂਦੇ ਜਿਹੜੇ ਕਰਮ ਨੇ, ਜਿਵੇਂ ਬਹੁਤ ਸਿਆਣੇ ਬਣ ਜਾਣਾ, ਬਹੁਤ ਵਿੱਦਿਆ ਪੜ੍ਹ ਜਾਣੀ, ਵਿੱਦਿਆ ਪ੍ਰਵੀਨ ਹੋ ਜਾਣਾ, ਕਿਉਂਕਿ ਪਰਮਾਤਮਾ ਬੁੱਧੀ ਦਾ ਵਿਸ਼ਾ ਨਹੀਂ, ਅਗਮ ਅਗੋਚਰ ਹੈ, ਅਗੰਮ ਨੂੰ ਬੁੱਧੀ ਦੇ ਨਾਲ ਨਹੀਂ ਪਕੜਿਆ ਜਾ ਸਕਦਾ। ਤਾਂ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਕਾ ਨਾਮ ਨਾ ਜਪ ਸਕਾ ਵਾਰਾ, ਕਿਆ ਸੋਚੈ ਬਾਰੰਬਾਰਾ, ਅੰਧਿਆਰੇ ਦੀਪਕ ਚਾਹੀਏ, ਇੱਕ ਬਸ ਅਗੋਚਰ ਲਹੀਐ, ਬਸ ਅਗੋਚਰ ਪਾਈ, ਘਟ ਦੀਪਕ ਰਿਆ ਸਮਾਈ। ਭਾਵ ਸੋਚਾਂ ਸੋਚਣ ਨਾਲ ਵੀ ਪਰਮਾਤਮਾ ਨਹੀਂ ਮਿਲਦਾ। ਸੋਚੈ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ। ਚੁੱਪ ਕਰਕੇ ਬਹਿ ਰਹਿਣ ਦੇ ਨਾਲ ਕੇਵਲ ਜ਼ੁਬਾਨ ਨੂੰ ਤਾਂ ਬੰਦ ਕਰ ਲਿਆ ਜਾਵੇਗਾ, ਪਰ ਅੰਦਰੋਂ ਮਨ ਜਿਹੜਾ ਹੈ ਉਹ ਬੋਲਦਾ ਰਹੇਗਾ। ਚੁੱਪ ਧਾਰਨ ਵਾਲੇ ਲੋਕ ਵੀ ਜਦੋਂ ਭੁੱਖ ਲੱਗਦੀ ਹੈ ਤਾਂ ਉਹ ਕਾਗਜ਼ 'ਤੇ ਲਿਖ ਕੇ ਕੁਛ ਮੰਗ ਲੈਂਦੇ ਨੇ, ਇਸ਼ਾਰਾ ਕਰਕੇ ਮੰਗ ਲੈਂਦੇ ਨੇ। ਜਦੋਂ ਅਸੀਂ ਕਿਸੇ ਵੱਲ ਇਸ਼ਾਰਾ ਕਰਦੇ ਹਾਂ ਤਾਂ ਮਨ ਤਾਂ ਸਾਡਾ ਉਦੋਂ ਵੀ ਬੋਲ ਰਿਹਾ ਹੁੰਦਾ ਹੈ, ਭਾਵ ਮਨ ਤਾਂ ਇੱਕ ਪਲ ਵੀ ਚੁੱਪ ਨਹੀਂ ਕਰਦਾ, ਇਹ ਤਾਂ ਸੁੱਤੇ ਪਿਆਂ ਵੀ ਗਤੀਵਿਧੀਆਂ ਕਰ ਰਿਹਾ ਸੁਪਨੇ ਦੇ ਰੂਪ ਵਿੱਚ, ਪਤਾ ਨਹੀਂ ਕਿੱਥੇ ਕਿੱਥੇ ਦੀ ਸੈਰ ਕਰ ਰਿਹਾ ਹੈ, ਸੁਪਨੇ ਵਿੱਚ ਵਿਸ਼ੇ ਭੋਗ ਰਿਹਾ ਹੈ, ਸੁਪਨੇ ਵਿੱਚ ਦੌੜ ਰਿਹਾ ਹੈ, ਇਹ ਤਾਂ ਇੱਕ ਪਲ ਵੀ ਟਿਕਦਾ ਨਹੀਂ। ਅਤੇ ਫਿਰ ਮੂੰਹ ਤੋਂ ਜ਼ੁਬਾਨ ਨੂੰ ਬੰਦ ਕਰ ਲੈਣ ਦੇ ਨਾਲ ਰੱਬ ਦੀ ਪ੍ਰਾਪਤੀ ਕਿਵੇਂ, ਮਨ ਦਾ ਟਿਕਾਓ ਕਿਵੇਂ? ਇਸ ਲਈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੌਨ ਧਾਰਨ ਦਾ ਜਿਹੜਾ ਹੈ ਨਿਰੋਲ ਖੰਡਨ ਕੀਤਾ। ਔਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਗੱਲ ਆਰੰਭ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਹੀ ਇਹਦਾ ਖੰਡਨ ਕਰ ਦਿੱਤਾ, ਜਿਹੜੇ ਪੁਰਾਤਨ ਮਤਾਂ ਦੇ ਵਿੱਚ ਮਿਥੇ ਹੋਏ ਕਰਮ ਕਾਂਡ ਸਨ। ਕਿਉਂਕਿ ਜਦੋਂ ਪੱਕਾ ਘਰ ਬਣਾਇਆ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਜ਼ਮੀਨ ਸਾਫ਼ ਕਰਨ ਵਾਸਤੇ ਕੱਚਾ ਘਰ ਜਿਹੜਾ ਹੈ ਉਹ ਢਾਲ ਦਿੱਤਾ ਜਾਂਦਾ ਹੈ, ਜ਼ਮੀਨ ਪੱਧਰੀ ਕੀਤੀ ਜਾਂਦੀ ਹੈ। ਕਿਸੇ ਰਸਤੇ 'ਤੇ ਚੱਲਣਾ ਹੈ ਤਾਂ ਰਸਤਾ ਬਣਾ ਕੇ ਪੱਧਰਾ ਕਰਕੇ ਫਿਰ ਹੀ ਉਹਦੇ ਉੱਪਰ ਗੱਡੀ ਚੱਲਦੀ ਅਤੇ ਰਿੜਦੀ ਹੈ। ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਗੁਰਮਤਿ ਦਾ ਸਿੱਧਾ ਰਸਤਾ ਬਖਸ਼ਿਸ਼ ਕੀਤਾ, ਗੁਰਮੁਖ ਗਾਡੀ ਰਾਹੋ ਚਲੰਦਾ, ਗੁਰਮੁਖ ਗਾਡੀ ਰਾਹ ਬਖਸ਼ਿਸ਼ ਕਰਨ ਵਾਸਤੇ ਜਿਹੜੇ ਰਸਤੇ ਵਿੱਚ ਟੋਏ ਟਿੱਬੇ ਨੇ ਇਹਨਾਂ ਨੂੰ ਪਾਸੇ ਕੀਤਾ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ, ਇਹਨਾਂ ਨੂੰ ਪੂਰਿਆ ਤਾਂ ਕਰਕੇ ਗੁਰਮਤਿ ਦੀ ਗੱਡੀ ਜਿਹੜੀ ਹੈ ਸਿੱਧੀ ਰਸਤੇ 'ਤੇ ਚੱਲੇ ਅਤੇ ਜੀਵ ਜਿਹੜਾ ਹੈ ਇਹਨਾਂ ਕਰਮ ਕਾਂਡਾਂ ਤੋਂ ਬਚ ਕੇ ਸ਼ਬਦ ਸੁਰਤ ਦਾ ਅਭਿਆਸੀ ਹੋ ਕੇ ਸਿੱਧਾ ਪ੍ਰਭੂ ਵਿੱਚ ਲੀਨ ਹੋ ਸਕੇ। ਇਸ ਲਈ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਹੈ, ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ। ਪਰਮੇਸ਼ਰ ਨੇ ਜੀਭ ਬੋਲਣ ਵਾਸਤੇ ਦਿੱਤੀ ਹੈ, ਕੰਨ ਸੁਣਨ ਵਾਸਤੇ ਦਿੱਤੇ ਨੇ। ਕੁਛ ਬੋਲਣਾ ਚਾਹੀਦਾ, ਕੁਛ ਸੁਣਨਾ ਚਾਹੀਦਾ, ਆਪਣੇ ਤੋਂ ਸਿਆਣਿਆਂ ਕੋਲੋਂ, ਸਤਿਪੁਰਸ਼ਾਂ ਦੇ ਕੋਲੋਂ ਉਹਨਾਂ ਦੇ ਬਚਨ ਸੁਣਨੇ ਚਾਹੀਦੇ ਨੇ। ਜਿਹੜੇ ਆਪਣੇ ਤੋਂ ਅਜੇ ਪਿੱਛੇ ਨੇ, ਰੱਬ ਦੇ ਰਾਹ 'ਤੇ ਤੁਰੇ ਨਹੀਂ, ਅੰਮ੍ਰਿਤ ਛਕਿਆ ਨਹੀਂ, ਗੁਰੂ ਵਾਲੇ ਬਣੇ ਨਹੀਂ, ਨਾਮ ਜਪਦੇ ਨਹੀਂ, ਨਿਤਨੇਮ ਕਰਦੇ ਨਹੀਂ, ਉਹਨਾਂ ਨੂੰ ਫਿਰ ਉੱਧਰੋਂ ਗਿਆਨ ਲੈ ਕੇ ਉੱਧਰ ਵੰਡਣਾ ਚਾਹੀਦਾ ਹੈ। ਸਤਿਗੁਰੂ ਕਹਿੰਦੇ ਹਾਣ ਹੱਟ ਕਰ ਆਰਜਾ ਸੁਰਤ, ਹਾਣ ਹੱਟ ਕਰ ਆਰਜਾ ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਸਾਲ ਤਿਸ ਵਿੱਚ ਤਿਸ ਨੂੰ ਰੱਖ, ਵਣ ਜਾ ਰਿਹਾ ਸਿਉਂ ਵਣਜ ਕਰ ਲੈ ਲਾ ਹਮ ਮਨ ਹੱਸ। ਫੋਕ ਤੋਂ ਲਿਆ ਕੇ ਪ੍ਰਚੂਨ ਵਿੱਚ ਸੌਦਾ ਪਾ ਕੇ ਅੱਗੇ ਵੇਚ, ਭਾਵ ਗੁਰੂ ਦੇ ਹੱਥ ਤੋਂ ਨਾਮ ਦਾ ਧਨ ਖਰੀਦ ਕੇ ਇਹਨੂੰ ਅੱਗੇ ਵਰਤਾਵਾ ਬਣ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਅਤੇ ਇਹ ਤਾਂ ਖਾਲਸਾ ਜੀ ਤਾਂ ਹੀ ਹੋਵੇਗਾ ਨਾ ਜੇ ਆਪਾਂ ਰਸਨਾ ਤੋਂ ਬੋਲਾਂਗੇ ਤਾਂ। ਕੁਛ ਮਾੜਾ ਨਹੀਂ ਬੋਲਣਾ ਚਾਹੀਦਾ, ਕਿਸੇ ਨੂੰ ਗਾਲ ਨਹੀਂ ਕੱਢਣੀ ਚਾਹੀਦੀ, ਫਿੱਕਾ ਨਹੀਂ ਬੋਲਣਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਕਿਸੇ ਨੂੰ ਅਪ ਸ਼ਬਦ ਨਹੀਂ ਕਹਿਣੇ ਚਾਹੀਦੇ, ਕਿਉਂਕਿ ਸਾਰਿਆਂ ਅੰਦਰ ਪ੍ਰਭੂ ਦਾ ਨਿਵਾਸ ਹੈ। ਸੱਚ ਅਤੇ ਝੂਠ ਦਾ, ਸੱਤ ਅਤੇ ਅਸੱਤ ਦਾ ਨਖੇੜਾ ਕਰਨਾ ਚਾਹੀਦਾ ਹੈ। ਇਹ ਕਰਨਾ ਕੋਈ ਨਿੰਦਿਤ ਕਰਮ ਨਹੀਂ। ਇਸ ਲਈ ਰਸਨਾ ਬੋਲਣ ਵਾਸਤੇ ਦਿੱਤੀ ਹੈ, ਕੰਨ ਸੁਣਨ ਵਾਸਤੇ ਦਿੱਤੇ ਨੇ। ਇੱਥੋਂ ਸਪਸ਼ਟ ਹੁੰਦਾ ਹੈ ਕਿ ਮੌਣ ਧਾਰਨ ਕਰਨਾ ਗੁਰਮਤਿ ਦਾ ਮਾਰਗ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੇ ਲੋਕਾਂ ਦੀ ਦਰਖਤ ਦੇ ਨਾਲ ਤੁਲਨਾ ਕੀਤੀ ਹੈ। ਅੱਗੇ ਸਤਿਗੁਰੂ ਫਰਮਾਨ ਕਰਦੇ ਨੇ, ਬਿੰਦ ਕੇ ਸਧਈਆ ਤਾਹੇ ਹੀਜ ਕੀ ਬੜਈਆ, ਦੇਤ ਬੰਦਰਾ ਸਦੀਵ ਪਾਏ ਨਾਂਗੇ ਈ ਫਿਰਤ ਹੈ। ਬਿੰਦ ਕੇ ਸਧਈਆ, ਜਿਹੜੇ ਲੋਕ ਕਹਿੰਦੇ ਨੇ ਕਿ ਬਿੰਦ ਰੱਖ ਕੇ ਰੱਬ ਮਿਲ ਜਾਂਦਾ ਹੈ, ਭਾਵ ਸਾਰੀ ਜ਼ਿੰਦਗੀ ਵੀਰਜ ਨੂੰ ਆਪਣੇ ਅੰਦਰ ਰੋਕਣ ਦਾ ਯਤਨ ਕਰਨਾ, ਸਤਿਗੁਰੂ ਕਹਿੰਦੇ ਨੇ ਐਸਾ ਹੋ ਨਹੀਂ ਸਕਦਾ। ਗੁਰਬਾਣੀ ਦਾ ਫੈਸਲਾ ਹੈ, ਯਤਨ ਕਰੈ ਬਿੰਦ ਕਿਵੇਂ ਨਾ ਰਹਾਈ, ਮਨੁਆ ਡੋਲੈ ਨਰਕੇ ਪਾਈ। ਇਹ ਕੁਦਰਤੀ ਪ੍ਰਕਿਰਿਆ ਹੈ, ਕੁਦਰਤੀ ਪ੍ਰਕਿਰਿਆ ਨੂੰ ਆਪਾਂ ਰੋਕ ਨਹੀਂ ਸਕਦੇ। ਕੁਦਰਤ ਦੇ ਵਿੱਚ, ਕੁਦਰਤ ਦੁਆਰਾ ਕਾਦਰ ਵਿੱਚ ਲੀਨ ਹੋਣਾ ਹੈ। ਇਸ ਕਰਕੇ ਸਤਿਗੁਰਾਂ ਨੇ ਗ੍ਰਹਿਸਥ ਧਰਮ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਦਿੱਤੀ ਔਰ ਗ੍ਰਹਿਸਥ ਧਰਮ ਨੂੰ, ਗ੍ਰਹਿਸਥ ਮਾਰਗ ਨੂੰ ਸਭ ਤੋਂ ਉੱਤਮ ਮਾਰਗ ਮੰਨਿਆ ਗਿਆ। ਗ੍ਰਹਿਸਥ ਧਰਮ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ, ਸਕਲ ਧਰਮ ਮੈਂ ਗ੍ਰਹਿਸਥ ਪ੍ਰਧਾਨ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਫੈਸਲਾ ਹੈ, ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਸੋ ਇਸ ਲਈ ਕਲਗੀਧਰ ਪਿਤਾ ਜੀ ਫਰਮਾਨ ਕਰਦੇ ਨੇ ਕਿ ਬਿੰਦ ਰੋਕਣ ਦੇ ਨਾਲ, ਵੀਰਜ ਦੇ ਸਾਧਨ ਨਾਲ ਜੇ ਰੱਬ ਮਿਲਦਾ ਹੋਵੇ ਤਾਂ ਫਿਰ ਹੀਜੜਿਆਂ ਨੂੰ, ਖੁਸਰਿਆਂ ਨੂੰ ਵਡਿਆਈ ਦੇਣੀ ਚਾਹੀਦੀ ਹੈ, ਜੋ ਸਦਾ ਹੀ ਬਿੰਦ ਰੱਖ ਕੇ ਹੀ ਜੀਵਨ ਬਸਰ ਕਰਦੇ ਨੇ, ਕਿ ਉਹਨਾਂ ਦੇ ਸਰੀਰ ਵਿੱਚ ਐਸੀ ਪ੍ਰਕਿਰਿਆ ਹੈ ਹੀ ਨਹੀਂ। ਅਤੇ ਸਤਿਗੁਰੂ ਅੱਗੇ ਫਰਮਾਨ ਕਰਦੇ ਨੇ, ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ। ਅਤੇ ਜੇ ਨੰਗੇ ਪੈਰਾਂ ਤੋਂ ਨੰਗੇ ਰਹਿਣ ਦੇ ਨਾਲ ਰੱਬ ਮਿਲਦਾ ਹੋਵੇ ਤਾਂ ਫਿਰ ਬਾਂਦਰ ਸਦਾ ਹੀ ਪੈਰੋਂ ਨੰਗੇ ਰਹਿੰਦੇ ਨੇ, ਪਰਮਾਤਮਾ ਉਹਨਾਂ ਨੂੰ ਮਿਲ ਜਾਣਾ ਚਾਹੀਦਾ ਹੈ। ਕਈ ਲੋਕ ਦੇਖੇ ਨੇ ਗੁਰਦੁਆਰਾ ਸਾਹਿਬ ਵੀ ਨੰਗੇ ਪੈਰੀ ਜਾਂਦੇ, ਜੋ ਕਿ ਮਨਮਤ ਹੈ। ਗੁਰਬਾਣੀ ਇਸ ਗੱਲ ਦੀ ਆਗਿਆ ਨਹੀਂ ਦਿੰਦੀ, ਐਸੇ ਮਨ ਹੱਥ ਕਰਮ ਨਹੀਂ ਕਰਨੇ ਚਾਹੀਦੇ, ਕਿਉਂਕਿ ਗੁਰਮਤਿ ਕਹਿੰਦੀ ਮਨ ਦਾ ਹੱਥ ਕਰਨਾ ਚਾਹੀਦਾ ਹੈ, ਤਨ ਦਾ ਹੱਥ ਨਹੀਂ। ਮਨ ਦਾ ਹੱਥ ਹੈ, ਆਪਾਂ ਰੋਜ਼ ਅਰਦਾਸ ਪੜ੍ਹਦੇ ਹਾਂ, ਹੱਠੀਆਂ ਜੱਪੀਆਂ ਤੱਪੀਆਂ। ਮਨ ਦਾ ਹੱਥ ਹੈ ਕਿ ਆਪਣੇ ਮਨ ਨੂੰ ਵਿਸ਼ੇ ਵਿਕਾਰਾਂ ਵੱਲੋਂ ਰੋਕਣਾ, ਬੁਰਿਆਈਆਂ ਤੋਂ ਰੋਕਣਾ, ਹੱਥ ਦੇ ਨਾਲ ਨਿਤਨੇਮ ਵਿੱਚ ਲਾਉਣਾ, ਸਿਮਰਨ ਵਿੱਚ ਲਾਉਣਾ, ਸੇਵਾ ਵਿੱਚ ਲਾਉਣਾ। ਜਪ ਕੀ ਹੈ? ਵਾਰ ਵਾਰ ਬਾਣੀ ਜਪਣੀ, ਸਿਮਰਨ ਕਰਨਾ। ਤਪ ਕੀ ਹੈ? ਗੁਰ ਸੇਵਾ, ਤਪਾਂ ਸਿਰ ਤਪਸਾਰ, ਭਾਵ ਸੇਵਾ ਉਹ ਕਰਨੀ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਭੰਨੇ। ਇਸ ਲਈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਪੈਰਾਂ ਤੋਂ ਨੰਗੇ ਰਹਿਣ ਦੇ ਨਾਲ ਰੱਬ ਮਿਲਦਾ ਹੋਵੇ ਤਾਂ ਫਿਰ ਬਾਂਦਰਾਂ ਨੂੰ ਮਿਲ ਜਾਣਾ ਚਾਹੀਦਾ ਹੈ। अंगना अधीन काम क्रोध में प्रवीण एक ज्ञान के बहीन छीन कैसे कह तरत है। अंगना का भाव है स्त्री, अंगना अधीन काम क्रोध में प्रवीण जेड़े पुरुष जेड़े प्राणी स्त्री के अधीन हैं ते काम क्रोध विच बड़े चतुर ते चलाक हैं भाव बड़िया चतुराइया दे नाल ऐसे विषय विकार भोगते हैं। सतगुरु कहिंदे वो एक ज्ञान तो सखणे किवें भव जल तर सकते ने, एक ज्ञान के विहीन रब्बी ज्ञान आत्म ज्ञान तो बगैर छीन कैसे के तरत है, भाव किस तरह तर सकते ने, नहीं तर सकते। सतगुरु सच्चे पातशाह जी ने इत्थे सानू प्रमाण दे के समझाउणा कीता, भाव अंगना अधीन का अर्थ यह है कि वाशनावां दे अधीन जिउणा, जिवें कि सतगुरु गुरु अमरदास महाराज जी का फरमान आउंदा है, खिमा करना सतगुरु रामदास महाराज जी का फरमान है, सारा दिन लालच अटिया मनमुख हो रे गल्लां, राती ऊंग है दबिया नवे सोत सब ढिला, मनमुखां दा सिर जोरां अमर है नित देवें भला, जोरां दा आखिया पुरख कमाम दे से पवित अमेद खला, काम व्यापक सुध नर से जोरां पुछ चला, सतगुर कै आखिया जो चलै सो सत पुरख पल भला। पातशाह गुरु रामदास जी कहिंदे मन दे अधीन जिहड़ा मनुख है ना, वह सारा दिन लालच दे विच लिबड़िया होया होर कम करता रहिंदा है, रात पैंदी है नींद आउंदी है ते नौ इंद्रे ढिले हो जांदे हन। जिहड़े मनमुख ने इन्हां दे सिर ते इस्त्रियां हुकम चलाउंदियां ने, चतुर चलाक इस्त्रियां जिहड़ियां ने भाव रब दे नाम तों भुल्लियां होईयां वाशना दे नाल भरे हुए ऐसे मनुख, फरीदा ए विस गंदलां धरियां खंड लिवाड़। सो ऐसियां इस्त्रियां जिहड़ियां ने भावें वह अपनी इस्त्री भी क्यों ना होवे जिहड़ी रब दे नाम तों खुंझी है, मनमुख इस्त्री है, वह फिर कामन लोड़ है सोयना रूपा सो मित्र लुड़ेन खा दाता, मूर्ख पाप करे तिन कारण जासी जंपुर बा दाता। सतगुरु जी कहिंदे ने कि इस्त्री तां हमेशा धन पदार्थ ही लोड़दी है, ऐशो इशरत ही, ते ऐसे मनमुख बंदे फिर जिहड़े ने सारा दिन लालच दे विच धन कमाउंदे, रात नूं सौ गए, इस्त्रियां दे हुक्म अधीन हन, गुरु दा हुक्म चेते नहीं करदे, सदा चंगे चंगे पदार्थ लिया के उन्हां इस्त्रियां नूं दिंदे ने, ते सतगुरु कहिंदे फिर ऐसे मनुख जिहड़े ने आ वेखो जिहड़े लोग रिश्वतां लैंदे ने, सरकारी नौकरियां करन वाले रिश्वतखोर लोग, उन्हां दी गल मैं कर रहा सारिआं दी नहीं, वो लोग बहु प्रपंच कर पर धन लियावै सुतदारा पै आन लुटावै, मन मेरे भूले कपट ना कीजै अंत नबेरा तेरे जी पै लीजै, छिन छिन तन छिजै जरा जनावै तब तेरी ओक कोई पानियो ना पावै, कहत कबीर कोई नहीं तेरा हिरदय राम की ना जपै सवेरा। वो ऐसे लोग प्रपंच कर करके कित्थे लियाउंदे ने तन, अपनी इस्त्री नूं अपने परिवार कोले लिया के लुटा दिंदे ने। ते सतगुरु सच्चे पातशाह जी कहिंदे अंत नूं पापां दे भागी बन के नबेड़ा जिहड़ा है वह साडी जिंद तों ही लिया जाणा है, परमात्मा ने लेखा जिहड़ा है अंत नबेरा तेरे जी पै लीजै जिंद तों नबेरा लिया जाणा है। इसलिए ऐसे जिहड़े पुरश ने वह इस्त्रियां दे कहि विच टुरदे ने, इस्त्री नूं अपना वजीर जाण के नरोल उही काम करदे ने जो इस्त्रियां करवाउंदियां ने, वो आम तौर पर मलीन मत बुद्धहीन ते मूर्ख हुंदे हन, से अपवित अमेद खला, काम व्यापक सुध नर से जोरां पुछ चला, जो विषयां दे मारे हुए गंदे आचरण वाले वह इस्त्रियां दे कहि विच ही तुरदे हन। ते सतगुरु जी कहिंदे सतगुर कै आखिया जो चलै सो सत पुरख पल भला, सच्चे तो सच्चा चंगा मनुख वो है जिहड़ा सतगुरु दे हुक्म विच चलदा है, जिहड़ा सोचदा है जे पाप की कमाई लियावांगा तो इहदा लेखा मैनू देना पैणा है। इस्त्री तो चार दिन की खेड है, जीवन साथी कही जा सकती है, मरण तो बाद कोई साथी नहीं, क्योंकि जगत में झूठी देखी प्रीत ਆਪਣੇ ਹੀ ਸੁੱਖ ਸਿਉਂ ਸਭ ਲਾਗੇ ਕਿਆ ਦਾਰਾ ਕਿਆ ਮੀਤ। ਇਸ ਲਈ ਸੱਚੇ ਪਾਤਸ਼ਾਹ ਜੀ ਕਹਿੰਦੇ ਜੋਰਾਂ ਪੁਰਖ ਸਭ ਆਪ ਉਪਾਇਨ ਹਰ ਖੇਲ ਸਭ ਖਿਲਾ। ਇਸਤਰੀਆਂ ਪੁਰਸ਼ ਸਾਰੇ ਪ੍ਰਭੂ ਦੇ ਪੈਦਾ ਕੀਤੇ ਨੇ, ਸਭ ਤੇਰੀ ਬਣਤ ਬਣਾਵਣੀ ਨਾਨਕ ਪਲ ਪਲਾ। ਹੇ ਨਾਨਕ ਆਖ ਕਿਹੇ ਪ੍ਰਭੂ ਇਹ ਸਾਰੀ ਸੰਸਾਰ ਦੀ ਬਣਤ ਤੂੰ ਬਣਾਈ ਹੈ। ਕਹਿਣ ਤੋਂ ਭਾਵ ਕਿ ਸੱਚੇ ਪਾਤਸ਼ਾਹ ਸਤਿਗੁਰੂ ਜੀ ਸਾਨੂੰ ਜਿਹੜਾ ਹੈ ਇੱਕ ਅਕਾਲ ਪੁਰਖ ਦੇ ਨਾਮ ਨਾਲ ਜੋੜ ਰਹੇ ਹਨ। ਅਤੇ ਪਾਤਸ਼ਾਹ ਜੀ ਨੇ ਕਿਹਾ ਜਿਹੜੇ ਇਸਤਰੀ ਦੇ ਅਧੀਨ ਨੇ ਅਤੇ ਕਾਮ ਕ੍ਰੋਧ ਦੇ ਵਿੱਚ ਪ੍ਰਵੀਨ ਨੇ, ਉਹ ਕਾਮ ਦੇ ਕ੍ਰੋਧ ਦੇ ਭਰੇ ਹੋਏ ਜਿਹੜੇ ਮਨ ਨੇ ਉਹ ਪ੍ਰਭੂ ਵਿੱਚ ਲੀਨ ਨਹੀਂ ਹੋ ਸਕਦੇ। ਰਹੋ ਵਿਚਾਰ। ਸੋ ਸਤ ਸੰਗਤ ਜੀ, ਇਹ ਤਾਂ ਹੈ ਦਸਮ ਪਾਤਸ਼ਾਹ ਜੀ ਦੀ ਬਾਣੀ। ਇਸੇ ਹੀ ਬਾਣੀ ਨਾਲ ਬਿਲਕੁਲ ਮਿਲਦਾ ਸ਼ਬਦ ਹੈ ਆਸਾ ਦੀ ਵਾਰ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਮਹੱਲਾ ਪਹਿਲਾ ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁਤ ਤੀਰਥ ਭਵਿਆ ਤੇਤੋ ਲਵਿਆ। ਜਿਹੜੇ ਪ੍ਰਭੂ ਦਾ ਨਾਮ ਛੱਡ ਕੇ ਕੇਵਲ ਦੁਨਿਆਵੀ ਵਿੱਦਿਆ ਪੜ੍ਹਦੇ ਨੇ, ਸਤਿਗੁਰੂ ਕਹਿੰਦੇ ਕੜ ਕੜ ਕੇ ਅਹੰਕਾਰੀ ਹੋ ਜਾਂਦੇ ਹਨ। ਬਹੁਤ ਤੀਰਥ ਭਵਿਆ, ਜਿੰਨਾ ਤੀਰਥਾਂ ਦੇ ਉੱਪਰ ਯਾਤਰਾ ਕੀਤੀ ਪ੍ਰਭੂ ਦਾ ਨਾਮ ਛੱਡ ਕੇ, ਤੇਤੋ ਲਵਿਆ ਉਹ ਹਰ ਥਾਂ ਦੇ ਉੱਤੇ ਮੈਂ ਕਰਦਾ ਫਿਰਦਾ ਹੈ। ਤੀਰਥ ਜਾਓ ਤਾਂ ਹਾਂ ਹਾਂ ਕਰਤੇ, ਪੰਡਿਤ ਪੁੱਛਾਂ ਤਾਂ ਮਾਇਆ ਰਾਤੇ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ ਦੋਏ ਪਾ ਚੜੀ ਇਸ ਹੋਰ, ਬਾਹਰੋਂ ਧੋਤੀ ਤੁੰਬੜੀ ਅੰਦਰ ਵਿੱਤ ਨਕੋਰ, ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਕੇਵਲ ਤੀਰਥਾਂ ਦੇ ਰਟਨ ਕਰਦੇ ਫਿਰਨਾ ਇਹ ਗੁਰਮਤ ਦਾ ਮਾਰਗ ਨਹੀਂ, ਗੁਰੂ ਦਾ ਉਪਦੇਸ਼ ਕਮਾਉਣਾ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਲਈ ਗੁਰੂ ਸਾਹਿਬ ਨੇ ਜੋ ਗੁਰੂ ਘਰ ਬਣਾਏ ਸੰਪੂਰਨ ਤੀਰਥ ਬਣਾਏ, ਜਿੱਥੇ ਸਰੋਵਰ ਬਣਾਏ ਉੱਥੇ ਨਾਲ ਗੁਰੂ ਘਰ ਬਣਿਆ, ਉਹਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਕੀਰਤਨ ਦੇ ਪ੍ਰਵਾਹ ਚੱਲੇ, ਪੰਗਤ ਅਤੇ ਸੰਗਤ ਦੀ ਸਾਂਝ ਬਣੀ, ਗੁਰਬਾਣੀ ਦੀ ਵਿਚਾਰ ਹੋਈ, ਇਹ ਸੰਪੂਰਨ ਤੀਰਥ ਹੈ। ਅਤੇ ਕਿਸੇ ਨਦੀ ਦੇ ਉੱਪਰ ਨਹਾ ਕੇ ਆ ਜਾਣਾ ਤੜ ਤੀਰਥ ਦੇ ਉੱਪਰ ਚੁੱਭਾ ਲਾ ਕੇ, ਇਹਨੂੰ ਸੰਪੂਰਨ ਤੀਰਥ ਇਸ਼ਨਾਨ ਨਹੀਂ ਕਹਿ ਸਕਦੇ। ਉਹਦੇ ਨਾਲ ਆਤਮਿਕ ਗਿਆਨ ਕੋਈ ਪ੍ਰਾਪਤ ਨਹੀਂ ਹੁੰਦਾ। ਬਹੁ ਭੇਖ ਕੀ ਆ ਦੇਹੀ ਦੁੱਖ ਦੀ ਆ, ਸਹੋ ਵਿਜੀ ਆ ਆਪਣਾ ਕੀ ਆ। ਕਹਿੰਦੇ ਸਰੀਰ ਉੱਪਰ ਕਈ ਪ੍ਰਕਾਰ ਦੇ ਭੇਖ ਧਾਰਨ ਕਰ ਲਏ, ਮਨੋ ਸਰੀਰ ਨੂੰ ਹੀ ਕੱਟ ਦਿੱਤਾ ਲੋਕਾਂ ਨੂੰ ਪਤਿਆਉਣ ਵਾਸਤੇ। ਸਹੋ ਵਿਜੀ ਆ ਆਪਣਾ ਕੀ ਆ। ਕਹਿੰਦੇ ਹੇ ਭਾਈ, ਫਿਰ ਤੋਂ ਜੇ ਇਸ ਤਰ੍ਹਾਂ ਦੇ ਕਰਮ ਕਾਂਡ ਕਰ ਰਿਹਾ ਹੈ, ਭੇਖ ਧਾਰ ਕੇ ਸਰੀਰ ਨੂੰ ਦੁੱਖ ਦੇ ਰਿਹਾ ਹੈ, ਅਤੇ ਆਪਣੇ ਕੀਤੇ ਹੋਏ ਦੁੱਖਾਂ ਨੂੰ ਸਰੀਰ 'ਤੇ ਸਹਿਣ ਕਰ। ਸਹੋ ਵੇ ਜੀਆ ਆਪਣਾ ਕੀ ਆ। ਅੰਨ ਨਾ ਖਾਇਆ ਸਾਧ ਗਵਾਇਆ, ਜੇ ਅੰਨ ਛੱਡ ਰੱਖਿਆ ਤਾਂ ਜ਼ਿੰਦਗੀ ਦਾ ਸਵਾਦ ਗਵਾ ਲਿਆ। ਛੁੱਡ ਹੈ ਅੰਨ ਕਰੈ ਪਾਖੰਡ, ਨਾ ਸੁਹਾਗਣ ਨਾ ਉਹ ਰੰਡ। ਬਹੁਤ ਦੁੱਖ ਪਾਇਆ ਦੂਜਾ ਪਾਇਆ, ਆਪਣੀ ਜ਼ਿੰਦਗੀ ਤਲਖ ਬਣਾਈ ਹੋਈ ਹੈ, ਦੁੱਖ ਸਹਾਰ ਰਿਹਾ ਹੈ। ਬਸਤਰ ਨਾ ਪਹਿਰੈ ਅਹਿਨਸ ਕਹਿ ਰਹਿ, ਮੋਣ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ। ਸੋ ਜੋ ਸ਼ਬਦ ਕਲਗੀਧਰ ਜੀ ਕਹਿ ਰਹੇ ਨੇ ਉਹੀ ਸ਼ਬਦ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਫੁਰਮਾਨ ਹੈ। ਮੋਣ ਵਿਗੂਤਾ ਚੁੱਪ ਵੱਟ ਕੇ ਬਹਿ ਰਿਹਾ, ਕਿਉਂ ਜਾਗੈ ਗੁਰਬਿਨ ਸੂਤਾ। ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਨਾਂ ਕਿਵੇਂ ਜਾਗ ਸਕਦਾ ਹੈ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾਗਣ ਜੇ ਰਸਨਾ ਨਾਮ ਉਚਾਰਨੇ। ਜਦੋਂ ਨਾਮ ਜਪਾਂਗੇ ਸੁੱਤੀ ਹੋਈ ਸੁਰਤ ਜਾਗੇਗੀ, ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂੰ ਡੋਲੈ। ਸੋ ਬਾਣੀ ਪੜ੍ਹਨ ਦੇ ਨਾਲ, ਨਾਮ ਜਪਣ ਦੇ ਨਾਲ ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਣ ਜਾ ਕੇ, ਜਿਨ੍ਹਾਂ ਹਰਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ। ਪੱਗ ਉਪੇ ਤਾਣਾ ਆਪਣਾ ਕੀ ਆ ਕਮਾਣਾ, ਕਹਿੰਦੇ ਪੈਰਾਂ ਤੋਂ ਨੰਗਾ ਫਿਰਦਾ ਏ, ਅਤੇ ਜੇ ਪੈਰਾਂ ਵਿੱਚ ਕੰਡੇ ਵੱਜਦੇ ਨੇ ਪੱਥਰ ਵੱਜਦੇ ਨੇ ਦੁੱਖ ਸਹਿ ਰਿਹਾ ਏ, ਆਪਣੀ ਕੀਤੀ ਹੋਈ ਭੁੱਲ ਕਰਕੇ ਆਪਣਾ ਕੀ ਆ ਕਮਾਣਾ। ਅਲਮਲ ਖਾਈ ਸਿਰ ਸ਼ਾਈ ਪਾਈ, ਘੋੜੀ ਮੱਤੀਆਂ ਵਾਂਗੂ ਗੰਦ ਖਾ ਲਿਆ। ਤੇ ਕਹਿੰਦੇ ਮਾਨੋ ਜੇ ਸਵਾਹ ਪਿੰਡੇ ਤੇ ਮਾਲੀ, ਸਿਰ ਸ਼ਾਈ ਪਾਈ, ਸਿਰ 'ਚ ਸਵਾਹ ਪਾ ਲਈ, ਜਟਾਵਾਂ ਬਣਾ ਲਈਆਂ ਔਰ ਉਹਦੇ ਵਿੱਚ ਸਵਾਹ ਪਾ ਲਈ। ਕਹਿੰਦੇ ਮੂਰਖ ਅੰਧਾ ਪੱਤ ਗਵਾਈ, ਅਗਿਆਨੀ ਮੂਰਖ ਨੇ ਇਸ ਤਰ੍ਹਾਂ ਆਪਣੀ ਇੱਜ਼ਤ ਗਵਾ ਲਈ ਹੈ। ਵਿਣ ਨਾਵੈ ਕਿਛ ਥਾਏ ਨਾ ਪਾਈ, ਨਾਮ ਤੋਂ ਬਿਨਾਂ ਹੋਰ ਕੋਈ ਵੀ ਉੱਦਮ ਜਿਹੜਾ ਹੈ ਪ੍ਰਵਾਨ ਨਹੀਂ। ਰਹੇ ਬੇਬਾਣੀ ਮੜੀ ਮਸਾਣੀ, ਹੁਣ ਮੜੀ ਮਸਾਣੀ ਦਾ ਉੱਧਰ ਵੀ ਜ਼ਿਕਰ ਆਇਆ, ਇੱਧਰ ਵੀ ਆ ਰਿਹਾ, ਉਜਾੜਾਂ ਵਿੱਚ ਰਹਿਣਾ, ਮੜੀਆਂ ਮਸਾਣਾਂ ਵਿੱਚ ਜਾ ਕੇ ਰਹਿਣਾ। ਅੰਧ ਨਾ ਜਾਣੇ ਫਿਰ ਪਛਤਾਣੀ, ਕਹਿੰਦੇ ਅੰਨਾ ਮੂਰਖ ਰੱਬ ਵਾਲਾ ਰਸਤਾ ਨਹੀਂ ਸਮਝਦਾ ਅਤੇ ਸਮਾਂ ਗਵਾ ਰਿਹਾ ਹੈ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ ਅਸਲੀ ਸੁੱਖ ਉਹੀ ਮਾਣਦਾ ਹੈ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਿਹ ਕੇਵਲ, ਹਉਮੈ ਸ਼ਬਦ ਜਲਾਏ। ਉਹ ਸੰਸਾਰ ਦੀਆਂ ਆਸਾਂ ਅਤੇ ਫਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੇ ਹਉਮੈ ਨੂੰ ਸਾੜ ਦਿੰਦਾ ਹੈ। ਸੋ ਸਾਧ ਸੰਗਤ, ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਗੌੜੀ ਰਾਗ ਦੇ ਅੰਦਰ 324 ਅੰਗ ਤੇ। ਗੌੜੀ ਕਬੀਰ ਜੀ, ਨਗਨ ਫਿਰਤ ਜਾਓ ਪਾਈਐ ਜੋਗ, ਬਣਕਾ ਮਿਰਗ ਮੁਕਤ ਸਭ ਹੋਗ। ਨੰਗੇ ਰਹਿਣ ਨਾਲ ਜੇ ਰੱਬ ਮਿਲਦਾ ਹੋਵੇ ਤਾਂ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ। ਕਿਆ ਨਾਂਗੇ ਕਿਆ ਵਾਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ ਰਹਾਓ। ਕਹਿੰਦੇ ਨੰਗੇ ਰਿਹਾ ਕੀ ਫਰਕ ਪੈਣਾ ਹੈ, ਤੇ ਪਿੰਡੇ ਤੇ ਚੰਮ ਲਪੇਟਿਆ, ਜਿਹੜੇ ਕੱਪੜੇ ਨਹੀਂ ਪਹਿਨਦੇ ਪਿੰਡੇ ਤੇ ਚੰਮ ਦੀ ਪੁਸ਼ਾਕ ਪਾ ਲੈਂਦੇ ਨੇ। ਕਹਿੰਦੇ ਜੇ ਹਿਰਦੇ ਦੇ ਵਿੱਚ ਆਤਮ ਰਾਮ ਅੰਤਰ ਆਤਮੇ ਰਾਮ ਨੂੰ ਸਿਮਰਿਆ ਨਹੀਂ, ਚੀਨਿਆ ਨਹੀਂ ਆਪਣਾ ਆਪਾ, ਤੇ ਫਿਰ ਕਹਿੰਦੇ ਇਹੋ ਜੇ ਸਰੀਰਕ ਭੇਖ ਬਣਾਉਣ ਦਾ ਕੀ ਲਾਭ ਹੈ। ਮੂੰਡ ਮੁੰਡਾਏ ਜਾਓ ਸਿੱਧ ਪਾਈ, ਮੁਕਤੀ ਭੇਡ ਨਾ ਗਈ ਆਕਾਈ। ਕਹਿੰਦੇ ਜੇ ਸਿਰ ਵਿੱਚ ਸਵਾਹ ਪਾ ਕੇ ਇਕੱਲੇ ਇਕੱਲੇ ਵਾਲ ਜੈਨੀਆਂ ਦੀ ਤਰ੍ਹਾਂ ਪਟਾ ਦਿੱਤੇ ਜਾਂ ਮੁੰਡਨ ਕਰਾ ਲਿਆ, ਅਤੇ ਮੁੰਡਨ ਕਰਾਉਣ ਦੇ ਨਾਲ ਜੇ ਪਰਮੇਸ਼ੁਰ ਦੀ ਪ੍ਰਾਪਤੀ ਹੋਵੇ ਤਾਂ ਫਿਰ ਭੇਡ ਨੂੰ ਹੋ ਜਾਣੀ ਚਾਹੀਦੀ, ਕਿਉਂਕਿ ਭੇਡ ਨੂੰ ਘੱਟੋ ਘੱਟ ਸਾਲ 'ਚ 2 ਵਾਰ ਮੁੰਨਿਆ ਜਾਂਦਾ ਹੈ, ਉਹਦੇ ਉੱਨ ਬਣਦੀ ਹੈ ਉਹਦੇ ਰੁੰਮਾਂ ਤੋਂ। ਅਤੇ ਮੈਂ ਇੱਕ ਵਾਰ ਦੇਖ ਰਿਹਾ ਸੀ ਕਿ ਗਰੀਬ ਬਸਤੀ ਦੇ ਕੋਲ ਦੀ ਲੰਘ ਰਿਹਾ ਸੀ, ਅਤੇ ਉਹ ਵਿਚਾਰੇ ਭੇਡ ਨੂੰ ਬੁਣ ਰਹੇ ਸਨ, ਅਤੇ 3 ਜਾਣਿਆਂ ਨੇ ਭੇਡ ਨੂੰ ਉੱਪਰੋਂ ਦਬਾਇਆ ਹੋਇਆ ਸੀ, ਅਤੇ ਭੇਡ ਫਿਰ ਵੀ ਆਪਣੇ ਵਾਲ ਕਟਾਉਣ ਵਾਸਤੇ ਤਿਆਰ ਨਹੀਂ ਸੀ, ਉਹ ਤਰਲੋ ਮੱਛੀ ਹੋ ਰਹੀ ਸੀ। ਅਤੇ ਇੱਕ ਦਿਨ ਮੈਂ TV 'ਤੇ ਦੇਖ ਰਿਹਾ ਸੀ, ਇੱਕ ਬੀਬੀ ਮੰਜੇ ਉੱਪਰ ਬੈੱਡ ਉੱਪਰ ਪਈ ਹੋਈ ਹੈ, ਅਤੇ ਦੂਜੀ ਬੀਬੀ ਉਹਦੀਆਂ ਸਹੇਲੀਆਂ ਕੱਟ ਰਹੀ ਹੈ, ਉਹਦੇ ਰੋਮਾਂ ਦੀ ਬੇਅਦਬੀ ਕਰ ਰਹੀ ਹੈ, ਅਤੇ ਉਹ ਬੀਬੀ ਬੜੇ ਆਰਾਮ ਨਾਲ ਪਈ ਹੈ। ਅਤੇ ਮੈਂ ਆਪਣੇ ਮਨ ਵਿੱਚ ਤੁਲਨਾ ਕਰ ਰਿਹਾ ਸੀ, ਹੇ ਵਾਹਿਗੁਰੂ ਤੇਰੇ ਅਸਚਰਜ ਖੇਡ ਹਨ ਕਿ ਪਸ਼ੂ ਵੀ ਮਨੁੱਖ ਨਾਲੋਂ ਸਿਆਣੇ ਨੇ, ਭੇਡ ਆਪਣੀ ਉੱਨ ਲਵਾਉਣ ਵਾਸਤੇ ਤਿਆਰ ਨਹੀਂ ਕਿ ਮੈਂ ਸ਼ਕਲੋਂ ਬੇਸ਼ਕਲ ਹੋ ਜਾਵਾਂਗੀ। ਪਰ ਹੈਰਾਨੀ ਦੀ ਗੱਲ, ਇਹ ਤਾਂ ਮਨੁੱਖ ਹੈ, ਮਨੁੱਖਾ ਸਰੀਰ ਹੈ, ਮਾਧੋ ਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ, ਸਾਡੀ ਬੁੱਧ ਇੰਨੀ ਮਾੜੀ ਹੋ ਗਈ ਕਿ ਇੱਕ ਇਸਤਰੀ ਇੱਕ ਮਨੁੱਖ ਉਹ ਨਾਈ ਦੀ ਦੁਕਾਨ 'ਤੇ ਜਾ ਕੇ ਬੜੇ ਆਰਾਮ ਦੇ ਨਾਲ ਆਪਣੀ ਸ਼ਕਲ ਜਿਹੜੀ ਹੈ ਬੇਸ਼ਕਲੀ ਕਰ ਰਿਹਾ ਹੈ, ਜਦੋਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਬੜੇ ਸਪਸ਼ਟ ਬਚਨ ਹਨ ਕਿ ਜਿਹੜੇ ਲੋਕ ਸਾਬਤ ਸੂਰਤ ਨਹੀਂ ਰਹਿੰਦੇ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗੇ ਧੋਈ ਨਾ ਮਿਲੇ ਕਾਫਰ ਕੁੱਤਾ ਸ਼ੈਤਾਨ। ਸੋ ਇਹਦਾ ਭਾਵ ਕਿ ਪਸ਼ੂ ਮਨੁੱਖ ਨਾਲੋਂ ਕਿਤੇ ਕਿਤੇ ਸਿਆਣੇ ਨੇ, ਇਸੇ ਕਰਕੇ ਸਤਿਗੁਰਾਂ ਨੇ ਬਾਣੀ ਵਿੱਚ ਪਸ਼ੂ ਦੀ ਉਪਮਾ ਕੀਤੀ ਹੈ, ਪਸ਼ੂ ਦੇ ਪ੍ਰਮਾਣ ਦਿੱਤੇ ਨੇ। ਸਵਾਮੀ ਕੋ ਗ੍ਰਹਿ ਜਿਉਂ ਸਦਾ, ਸਵਾਣ ਤਿਤ ਨੇ ਨਿਤ, ਨਾਨਕ ਇਹ ਵਿਦਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਪਸ਼ੂ ਮਿਲਹਿ ਚੰਗਿਆਈਆਂ, ਖੜਖਾਵ ਹੈ ਅੰਮ੍ਰਿਤ ਦੇ, ਨਾਮ ਵਿਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਸੋ ਜੇ ਕੇਸ ਕੱਟਣ ਦੇ ਨਾਲ ਰੱਬ ਮਿਲਦਾ ਹੋਵੇ ਤਾਂ ਫਿਰ ਭੇਡ ਨੂੰ ਮਿਲ ਜਾਣਾ ਚਾਹੀਦਾ ਹੈ। ਬਿੰਦ ਰਾਖ ਜਾਓ ਤਰੀਐ ਭਾਈ, ਖੁਸਰੈ ਕਿਉਂ ਨਾ ਪਰਮਗਤ ਪਾਈ। ਉੱਧਰ ਆਇਆ ਨਾ ਬਚਨ ਬਿੰਦ ਕੇ ਸਧਈਆ, ਇੱਧਰ ਸਤਿਗੁਰੂ ਕਹਿੰਦੇ ਜੇ ਬਿੰਦ ਰੱਖ ਕੇ ਬਾਲ ਜੱਤੀ ਰਿਹਾ ਰੱਬ ਮਿਲਦਾ ਹੋਵੇ ਤੇ ਫਿਰ ਖੁਸਰੇ ਨੂੰ ਪਰਮਗਤੀ ਮਿਲ ਜਾਣੀ ਚਾਹੀਦੀ ਹੈ। कहो कबीर सुनो नर भाई, राम नाम बिन किन गत पाई। आखिरी तुकां विच सानू सिख्या दित्ती हे भाई सुनो, परमात्मा दे नाम तो बिना, प्रभु दे सिमरन तो बिना किसी ने भी कदी उच्ची अवस्था जिहड़ी है ਉਹ ਨਹੀਂ ਪ੍ਰਾਪਤ ਕੀਤੀ। ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ ਪ੍ਰਭੂ ਦੇ ਨਾਮ ਤੋਂ ਬਿਨਾਂ, ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ। ਸੋ ਸਤਿਸੰਗ ਇੰਨੇ ਬਚਨ ਪ੍ਰਵਾਨ ਕਰਨੇ, ਸਤਿਗੁਰੂ ਕਿਰਪਾ ਕਰਨ ਅਸੀਂ ਬਾਣੀ ਦੇ ਉੱਪਰ ਸ਼ੰਕੇ ਕਰਨੇ ਛੱਡ ਕੇ ਮੋਤੀਆਂ ਦੀ ਚੋਗ ਚੁਗੀਏ, ਹੰਸ ਬਣ ਕੇ ਗੁਰੂ ਰੂਪੀ ਸਮੁੰਦਰ ਤੋਂ, ਭਾਵੇਂ ਉਹ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਨੇ, ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਨੇ, ਸਾਡਾ ਸ਼ਾਨਾ ਮੱਤਾ ਇਤਿਹਾਸ ਹੈ, ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਸਭ ਸੈਂ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੌਨਾ ਸਗਲੀ ਸ਼ਾਰ। ਆਪਾਂ ਮੋਤੀਆਂ ਦੀ ਚੋਗ ਚੁਗੀਏ, ਤਰਕ ਬੁੱਧੀ ਨੂੰ ਛੱਡ ਕੇ, ਤਰਕ ਨੂੰ ਗੁਰਮਤ ਦੇ ਅੰਦਰ ਕੋਈ ਥਾਂ ਨਹੀਂ, ਤਰਕ ਨਾ ਮਾਤਰ ਵਰਤੀ ਜਾਂਦੀ ਹੈ, ਤਰਕ ਕਰਨੀ ਗੁਰੂ ਦੇ ਉੱਪਰ ਬਾਣੀ ਦੇ ਉੱਪਰ, ਇਹ ਸਿੱਧਾ ਹੀ ਆਪਣੇ ਆਪ ਲਈ, ਕਿਸੇ ਇਮੀਗ੍ਰੇਸ਼ਨ ਦੀ ਲੋੜ ਨਹੀਂ, ਇਹਦੇ ਨਾਲ ਨਰਕਾਂ ਦੇ ਦਰਵਾਜ਼ੇ ਬਿਲਕੁਲ ਸਿੱਧੇ ਖੁੱਲ੍ਹ ਜਾਂਦੇ ਹਨ। ਇਸ ਕਰਕੇ ਸਤਿਗੁਰਾਂ ਦੀ ਬਾਣੀ ਵਿੱਚੋਂ ਮੋਤੀਆਂ ਦੀ ਚੋਗ ਚੁਗੀਏ, ਔਰ ਹੰਸ ਬਣੀਏ ਇਸ ਸਰੋਵਰ ਦੇ ਉੱਪਰ, ਇਕੱਠੇ ਹੋਈਏ ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਸਤਿਗੁਰੂ ਕਿਰਪਾ ਕਰਨ ਸਾਨੂੰ ਵਿਵੇਕ ਬੁੱਧੀ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਜੋੜ ਲੈਣ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। 11ਵਾਂ ਭਾਗ ਜੋ ਅਕਾਲ ਉਸਤ ਦੇ ਵਿੱਚੋਂ ਆਪ ਜੀ ਨੇ 71 ਨੰਬਰ ਕਵਿਤ ਦਾ ਪਾਠ ਸਰਵਣ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।